ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਘਰ ਦੂਜਾ ਮਹੱਲਾ ਪੰਜਵਾ ਤੁਦ ਬਿਨਾ ਦੂਜਾ ਨਾਹੀਂ ਕੋਈ ਕਰਤਾਰ ਕਰੇ ਸੋਈ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਤੁਦ ਬਿਨਾ ਦੂਜਾ ਨਾਹੀਂ ਕੋਈ ਕਰਤਾਰ ਕਰੇ ਸੋਈ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਰਹਾਉ ਹੈ ਤੂੰ ਹੋਵਨਹਾਰ ਆਗਮ ਅਗਾਦ ਊਚ ਅਪਾਰ ਜੋ ਤੁਧ ਸੇਵਹੀ ਤਿਨ ਭਉ ਦੁਖ ਨਾਹੀ ਗੁਰ ਪ੍ਰਸਾਦ ਨਾਨਕ ਗੁਣ ਗਾਹੀ ਜੋ ਦਿਸਾ ਸੋ ਤੇਰਾ ਰੂਪ ਗੁਣ ਨਿਧਾਨ ਗੋਬਿੰਦ ਅਨੂਪ ਸਿਮਰ 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 ਜਨ ਸੋਈ ਨਾਨਕ ਕਰਮ ਪ੍ਰਾਪਤ ਹੋਈ ਜਿਨ ਜਪਿਆ ਤਿਸ ਕਉ ਬਲਿਹਾਰ ਤਿਸ ਕੈ ਸੰਗ ਤਰੈ ਸੰਸਾਰ ਕਹੁ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਸ਼ੌ ਧੂਰ ਜਿਨ ਜਪਿਆ ਤਿਸ ਕਉ ਬਲਿਹਾਰ ਤਿਸ ਕੈ ਸੰਗ ਤਰੈ ਸੰਸਾਰ ਕਹੁ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਸ਼ੌ ਧੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਆਪ ਵਡਭਾਗੇ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾੜਾਲ ਵਿਖੇ ਸਤਿਗੁਰਾਂ ਦੀ ਹਾਜ਼ਰੀ ਵਿੱਚ ਜੁੜ ਕੇ ਆਪ ਜੀ ਨੂੰ ਆਸਾ ਕੀ ਵਾਰ ਦਾ ਕੀਰਤਨ ਗੁਰੂ ਕੇ ਕੀਰਤਨੀਆਂ ਪਾਸੋਂ ਸਰਵਣ ਕੀਤਾ ਹੈ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ ਤਥਾ ਘਰਾਂ ਅੰਦਰ ਗੁਰਦੁਆਰਾ ਬੰਗੀ ਸਾਹਿਬ ਦੀ ਵਾਰਡ ਹਾਲ ਵਿਖੇ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਪਾਵਨ ਹੁਕਮਨਾਮਾ ਅੱਜ ਦਾ ਇਹ ਆਵਾਜ਼ਾ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ ਔਰ ਇਸ ਪਾਵਨ ਹੁਕਮ ਦੇ ਅੰਦਰ ਸਤਿਗੁਰੂ ਜੀ ਨੇ ਦਰਸਾਇਆ ਹੈ ਕਿ ਰੱਬ ਇੱਕ ਹੈ, ਉਹਦੇ ਤੋਂ ਬਗੈਰ ਹੋਰ ਕੋਈ ਹੈ ਨਹੀਂ, ਤੇ ਸਤਿਗੁਰੂ ਜੀ ਇੱਕ ਦੇ ਅੱਗੇ ਸਨਮੁਖ ਬੇਨਤੀ ਕਰਦੇ ਨੇ, ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾ।
ਸਰਵਜ ਜੀ, ਰਾਗ ਤਿਲੰਗ ਹੈ। ਤਿਲੰਗ ਰਾਗ ਵਿੱਚ ਦੂਜੇ ਘਰ ਸੁਰ ਤਾਲ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਇਹ ਪਾਵਨ ਸ਼ਬਦ ਦਾ ਉਚਾਰਨ ਕਰਦੇ ਨੇ। ਤਿਲੰਗ ਦਾ ਸਮਾਂ ਦੁਪਹਿਰੇ 12 ਵਜੇ ਤੋਂ 3 ਵਜੇ ਤੱਕ ਵਿਦਵਾਨਾਂ ਨੇ ਮੰਨਿਆ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 723 ਅਤੇ 24 ਤੇ ਇਹ ਅੱਜ ਦਾ ਪਾਵਨ ਸ਼ਬਦ ਸੁਭਾਵਾਨ
ਦੁੱਧ ਬਿਨ ਦੂਜਾ ਨਾਹੀਂ ਕੋਈ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਦੁਨੀਆਂ ਦੇ ਅੰਦਰ ਦੁਨੀਆਂ ਨੇ ਕਈ ਪ੍ਰਕਾਰ ਦੇ ਰੱਬ ਮੰਨੇ ਨੇ, ਕੋਈ ਕਿਸੇ ਨੂੰ ਰੱਬ ਮੰਨੀ ਬੈਠਾ ਹੈ, ਕੋਈ ਕਿਸੇ ਨੂੰ ਰੱਬ ਮੰਨੀ ਬੈਠਾ ਹੈ, ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਤੁਧ ਬਿਨ ਦੂਜਾ ਨਾ ਹੀ ਕੋਈ। ਹੇ ਵਾਹਿਗੁਰੂ ਜੀ, ਹੇ ਪਰਮੇਸ਼ਰ ਜੀ, ਤੁਹਾਡੇ ਤੋਂ ਬਗੈਰ ਹੋਰ ਕੋਈ ਦੂਜਾ ਹੈ ਨਹੀਂ। ਸੰਗਤ ਜੀ, ਜਿਹੜੇ ਸੱਚੇ ਰੱਬ ਨਾਲ ਜੁੜੇ ਹੋਏ ਨੇ, ਜਿਹਨਾਂ ਨੂੰ ਸੱਚਾ ਰੱਬ अनुभव होया है, प्रतीत होया है, तो झूठे रब्बां दे उत्ते यकीन नहीं करते, झूठे रब नूं नहीं मनते। सतगुरु जी कहते ने उस मालक तो बगैर होर कोई दूजा है नहीं, और उहदे वर्गा भी दूजा कोई नहीं। हजूर ने तो गुरबाणी विच इह भी जिक्र किया है कि हे वाहिगुरु, तेरा सलाहकार भी कोई नहीं। दुनिया के अंदर सलाहकार नहीं, कि कोई सलाहकार हुंदा है, कि कोई सलाहकार हुंदा है, पर सतगुरु जी कहिंदे ने बीओ पूछ दा मसलत धरै, जो कि जी करे सो आपे करे। उहदा सलाहकार कोई ना होण करके उह किसे नूं पुछदा ही नहीं, किसी का सलाह नहीं करता। संगत जी जो कुछ भी करता वह आप ही करता है। इस करके हजूर कहते हैं वाहगुरु जी, तुहाडे तो बगैर होर कोई दूजा है नहीं, तू करतार करही सो होए। हे अकाल पुरख जी, तुसीं सारी सृष्टि दे करनार हो, सारी सृष्टि कायनात तुहाडी पैदा कीती हुई है, और कार जमातार इन्हां जीवां दी रोटी रोजी दी तार, दौसव की तार, जमन वरम की तार सच्चे पातशाह जी तुहाडे हाथ विच है। अते आप जो कुछ भी करते हो वही कुछ हुंदा है, किसी के कहण नाल आप जी का किया होया रुकता नहीं, ते किसी के कहण नाल आप जी किसी दे उत्ते कोई जुल्म आदक भी नहीं ढाउंदे। संगत जी जो कुछ भी वह परमेश्वर आप करता है वह कुछ हुंदा है, उहदे तो बगैर किसी विच भी कोई समर्था नहीं। असां जोर ना ही ये किसी कारण साके, किसी विच भी इतना जोर नहीं। संगत जी भावें कोई किड्डा भी राजा हो, किड्डा भी दुनिया का बादशाह हो, पर उहदे हाथ विच भी इन्नी ताकत नहीं कि वह अपनी मर्जी नाल कुछ कर सके। सतगुरु जी कहिंदे ने तू करतार करह सो होए, वाहिगुरु तुसी करते हो सारी सृष्टि दे रचनहार, इन्हां सारे जीवां दी दौर जिहड़ी है ना उह तुहाडे हाथ विच है, ते आप जो भी करदे उह कुछ हुंदा।
तेरा जोर तेरी मन टेक,
हे सच्चे पातशाह आप जी दा दित्ता होया साडे शरीर विच जोर बल है, ते जोर भी आप जी दा है। संगत जी जे कोई कहे कि मैं बड़ा बलवान हाँ, मेरे विच बड़ा जोर है, ते हजूर कहिंदे नहीं भाई, तेरा अपना जोर बेकार है, व्यर्थ है, क्योंकि ये जोर भी उस मालक का दिता होया है। आकड़ जोर चुपड़ा जोर। संगत जी जे कोई कहे कि मैं जोर नाल आक हाँ, क्योंक कह भी नहीं सकता। हुण जे कोई कहे कि मैं जोर दे नाल चुप करके बैठा रहा तो चुप करके भी नहीं बह सकता। जे कोई कहे कि मैं अपने जोर दे नाल बहुता जीवन जीवा तो हजूर कहते जीव भी जी नहीं सकता। तो जे कोई कहे कि मैं अपने जोर नाल मर जावा तो सतगुरु जी कहते अपने जोर नाल मर भी नहीं सकता। संगत जी बहुत दुनिया के अंदर ऐसे लोग जेड़े नेता प्रति कहते हो मैं हूं मर जावा तो चंगा है पर मौत नहीं आती। अटे पैर दुखी ने मौत मंगते ने पर मौत आती नहीं। सतगुरु जी कहते ने तेरा जोर तेरी मन टेक। सच्चे पातशाह जी ये साढ़े शरीर के अंदर जेड़ा बाल है ना जोर है ये भी तुहाडा दिता होया है ये मेरा नहीं। अते मेरे मन विच तुहाडी टेक टूट
सदा सदा जप नानक एक।
हजूर खत्म करते हैं हे भाई असी सदा सदा हमेशा हमेशा एक मालक नूं जपना करते हाँ। पप्पे नूं सियारी लगी है इस करके हजूर कहते असी तो हमेशा एक का जाप करते हाँ भाई एक नूं चेते करते
अब ऊपर पार ब्रह्म दा तार।
ये दाता मेड वाला सारे दानियों तो उपर दानी है। संजय जी ओ पार ब्रह्म पारावार तो रहत जिहदा स्वरूप है ओ सारा तो उपर है। सारे देवी देवत्या तो पीरा पैगंबरां तो सारी लोकाई तो उपर है ओ वड्डा है। धन गुरु नानक देव सच्चे पातशाह जी उस मालक दे सरगुण स्वरूप होने करके सतगुरां ने गुरबाणी विच जिक्र किया सब तो वड्डा सतगुर नानक जिन कल राखी मेरी। आप नारायण कला धार जगम पर वरियो। संजय जी आप करता पुरख वाहेगुरु गुरु नानक का रूप धार के नात लोक विच आया। इस करके सतगुरां ने कहा गुरु नानक देव जी सारिआं तों वड्डे हन सारिआं तों उपर हन। संजय जी सतगुरां ने जिहड़े दुनिया के अंदर परोपकार किए सारिआं नालों वड्डे परोपकार किए। इस करके सतगुरु जी कहते ने ओ प्रभु परमेश्वर जो सारिआं नूं दाता देण वाला है सारिआं तों उपर वड्डा
तेरी टेक तेरा आधार।
सच्चे पातशाह सानू तेरी टोट है। महाराज इस लोक विच भी तुहाडी टेक है क्योंकि इतने भी कोई बाह पगड़न वाला नहीं। तमाशा वेखण वाले तो बहुत ने पर बाह पगड़न वाला कोई नहीं हुंदा। इस करके असीं इतने भी तेरी टेक धारण की है महाराज तेरी ओट ग्रहण की है ते परलोक विच भी किसी ने साडा हथ नहीं पगड़ना महाराज उत्ते भी असीं तुहाडा ही आधार आसरा ग्रहण किया है। साढ़े मन में आस है कि जिवें आप जी इतने सानू अपनी ओड़ तले रख दे रखिया कर दे ਇਸੇ ਤਰ੍ਹਾਂ ਆਪਣਾ ਆਸਰਾ ਦੇ ਕੇ ਪਰਲੋਕ ਵਿੱਚ ਵੀ ਸਾਡੀ ਰੱਖਿਆ ਕਰੋਗੇ।
ਰਹਾਉ
ਦੇ ਕੇ ਹਜ਼ੂਰ ਪਰਮਾਉਂਦੇ ਹਨ,
ਹਾ ਤੂੰ ਹੈ ਤੂੰ ਹੋਵਨਹਾਰ।
ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਹੇ ਵਾਹਿਗੁਰੂ ਜੀ, ਹੈ ਤੁਸੀਂ ਹੁਣ ਹੋ, ਇਹ ਹੈ ਪਿਛਲੇ ਸਮੇਂ ਦੇ ਵਿੱਚ ਵੀ ਤੁਸੀਂ ਆਪ ਸੀ, ਤੇ ਵੜਾ ਆਰ ਤੇ ਆਉਣ ਵਾਲਾ ਜਿਹੜਾ ਭਵਿਗਤ ਕਾਲ ਹੈ ਉਹਦੇ ਵਿੱਚ ਵੀ ਆਪ ਜੀ ਹੋਵੋਗੇ। ਭੂਤ ਭਵਿਖਤ ਤੇ ਵਰਤਮਾਨ ਇਹ ਤਿੰਨ ਕਾਲ ਤਿੰਨ ਸਮੇਂ ਮੰਨੇ ਨੇ ਸਰੀਏ ਜੀ। ਭੂਤ ਜਿਹੜਾ ਬੀਤ ਚੁੱਕਾ ਹੈ, ਵਰਤਮਾਨ ਜਿਹੜਾ ਚੱਲ ਰਿਹਾ ਹੈ ਤੇ ਭਵਿਖਤ ਜਿਹੜਾ ਆਉਣ ਵਾਲਾ ਸਮਾਂ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਤਿੰਨਾਂ ਸਮਿਆਂ ਦੇ ਵਿੱਚ ਆਪ ਸਦੀਵ ਕਾਲ ਹੋ। ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਚਾਰ ਸਮਿਆਂ ਦਾ ਵੀ ਜ਼ਿਕਰ ਕੀਤਾ ਹੈ ਜੀ, ਆਦਿ ਸੱਚ, ਜੁਗਾਦਿ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਵੀ ਉਹ ਪਰਮੇਸ਼ਵਰ ਸੱਚ ਸਰੂਪ ਸੀ। ਜਦੋਂ ਸ੍ਰਿਸ਼ਟੀ ਦੀ ਰਚਨਾ ਰਚੀ ਗਈ, ਯੁੱਗਾਂ ਦੀ ਹੋਂਦ ਆਈ, ਸੰਗਿਆ ਜੀ ਉਦੋਂ ਵੀ ਉਹ ਪਰਮੇਸ਼ਵਰ ਸੱਚ ਸਰੂਪ ਸੀ ਤੇ ਹੁਣ ਵੀ ਉਹ ਸੱਚ ਸਰੂਪ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਸੱਚ ਸਰੂਪ ਹੋਵੇਗਾ। ਹੈ ਤੂੰ ਹੈ ਤੂੰ ਅਵੜਹਾਰ। ਸੱਚੇ ਪਾਤਸ਼ਾਹ ਤੁਸੀਂ ਭੂਤ ਕਾਲ ਵਿੱਚ ਵੀ ਸੀ, ਹੁਣ ਵਰਤਮਾਨ ਸਮੇਂ ਵਿੱਚ ਵੀ ਹੋ ਤੇ ਆਉਣ ਵਾਲੇ ਭਵਿਗਤ ਕਾਲ ਵਿੱਚ ਵੀ ਆਪ ਹੋਣ ਵਾਲੇ।
ਅਗਮ ਅਗਾਦ ਊਚ ਆਪਾਰ।
ਸਤਿਗੁਰੂ ਜੀ ਕਹਿੰਦੇ ਨੇ ਪ੍ਰਭੂ ਜੀ ਆਪ ਗਮਤਾ ਤੋਂ ਰਹਿਤ ਹੋ, ਅਗਾਦ ਬਹੁਤ ਡੂੰਘੇ ਹੋ, ਸਭ ਤੋਂ ਉੱਚੇ ਹੋ ਤੇ ਆਪ ਪਾਰਾਵਾਰ ਤੋਂ ਰਹਿਤ ਹੋ। ਆਪ ਮਨ ਦੇ ਵਿਸ਼ੇ ਤੋਂ ਰਹਿਤ ਹੋ, ਆਜ਼ਾਦ ਅਜਿਹ ਸਰੂਪ ਹੋ, ਸਾਰਿਆਂ ਤੋਂ ਉੱਚੇ ਤੇ ਪਾਰਾਵਾਰ ਤੋਂ ਰਹਿਤ ਹੋ, ਆਪ ਜੀ ਦਾ ਕੋਈ ਅੰਤ ਨਹੀਂ ਪਾ ਸਕਦਾ।
ਜੋ ਤੂੰ ਦਸੇ ਵਾਹੀ ਤਿੰਨ ਪਾਉ ਦੁੱਖ ਨਾਹੀ।
ਹਾਂ ਸੱਚੇ ਪਾਤਸ਼ਾਹ ਜਿਹੜੇ ਆਪ ਜੀ ਨੂੰ ਯਾਦ ਕਰਦੇ ਨੇ ਨਾ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਭਉ ਨਹੀਂ ਵਿਆਪਦਾ ਤੇ ਨਾ ਹੀ ਉਹਨਾਂ ਨੂੰ ਜਮਾਂ ਆਦਿਕਾਂ ਦਾ ਕੋਈ ਦੁੱਖ ਹੋ ਸਕਦਾ।
ਗੁਰ ਪ੍ਰਸਾਦ ਨਾਨਕ ਗੁਣ ਗਾਹੀ।
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਗੁਰੂ ਦੀ ਕਿਰਪਾ ਨਾਲ ਉਸ ਇੱਕ ਮਾਲਕ ਦੇ ਗੁਣਾਂ ਦਾ ਗਾਇਨ ਕਰਦੇ ਨੇ, ਅਥਵਾ ਜਿਹਨਾਂ ਨੇ ਗਾਹੇ ਇੱਕ ਦੇ ਗੁਣਾਂ ਨੂੰ ਗ੍ਰਹਿਣ ਕੀਤਾ ਹੈ, ਪਗੜਿਆ ਹੋਇਆ ਹੈ, ਘੁੱਟ ਕੇ ਪੱਲੇ ਬੱਧੇ ਨੇ ਇੱਕ ਦੇ ਗੁਣ, ਉਹਨਾਂ ਨੂੰ ਨਾ ਤਾਂ ਕੋਈ ਭਉ ਵਿਆਪਦਾ ਤੇ ਨਾ ਹੀ ਉਹਨਾਂ ਨੂੰ ਦੁੱਖ ਕੋਈ ਹੋ ਸਕਦਾ।
ਜੋ ਦੀਸਾ ਸੋ ਤੇਰਾ ਰੂਪ।
ਸੱਚੇ ਪਾਤਸ਼ਾਹ ਜੀ ਉਹਨਾਂ ਦੀ ਦਿਵ ਦ੍ਰਿਸ਼ਟੀ ਹੋਈ ਹੈ। ਜਦੋਂ ਦਿਵ ਦ੍ਰਿਸ਼ਟੀ ਹੋ ਜਾਵੇ ਨਾ ਉਹਦੇ ਵਿੱਚ ਕੋਈ ਮੇਰ ਤੇਰ ਨਹੀਂ ਰਹਿੰਦੀ ਸੰਗਤ ਜੀ, ਉਹਦੇ ਵਿੱਚ ਕੋਈ ਦੂਜਾ ਨਹੀਂ ਦਿਸਦਾ। ਫਿਰ ਸਤਿਗੁਰੂ ਜੀ ਕਹਿੰਦੇ ਨੇ ਜੋ ਦੇਸਾ ਸੋ ਤੇਰਾ ਰੂਪ। ਜੋ ਵੀ ਇਹ ਮਾਤ ਲੋਕ ਵਿੱਚ ਦਿਸਦਾ ਨਾ ਇਹ ਸਾਰਾ ਤੇਰਾ ਰੂਪ ਹੈ, ਤੁਹਾਡਾ ਹੀ ਸਰੂਪ ਹੈ। ਪਰ ਜਿੰਨਾ ਚਿਰ ਦਿਵ ਦ੍ਰਿਸ਼ਟੀ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਵੇਖ ਨਹੀਂ ਸਕਦੇ। ਜਿਨ੍ਹਾਂ ਚਿਰ ਅਸੀਂ ਕਿਸੇ ਨੂੰ ਆਪਣਾ ਮਿੱਤਰ, ਕਿਸੇ ਨੂੰ ਆਪਣਾ ਦੁਸ਼ਮਣ ਸਮਝਾਂਗੇ, ਜਿੰਨਾ ਚਿਰ ਦਿਵ ਦ੍ਰਿਸ਼ਟੀ ਨਹੀਂ ਹੁੰਦੀ। ਜਦੋਂ ਦਿਵ ਦ੍ਰਿਸ਼ਟੀ ਹੋ ਗਈ ਫਿਰ ਸਤਿਗੁਰੂ ਜੀ ਕਹਿੰਦੇ ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕਉ ਬਾਣੀ ਆਈ। ਫਿਰ ਸਾਰਿਆਂ ਵੱਲ ਸਾਡੀ ਪ੍ਰੀਤ ਬਣ ਜਾਵੇਗੀ ਜਦੋਂ ਅਸੀਂ ਤੱਕਾਂਗੇ ਵੀ ਇਹ ਸਾਰੇ ਵਾਹਿਗੁਰੂ ਦਾ ਰੂਪ ਨੇ, ਇਹਨਾਂ ਦੇ ਵਿੱਚ ਵੀ ਉਹ ਪਰਮੇਸ਼ਰ ਦਾ ਨਿਵਾਸ ਹੈ। ਘੱਟ ਘੱਟ ਮੈਂ ਅਰਬੀ ਵਸੈ ਸੰਤਨ ਕਹੇ ਪੁਕਾਰ, ਉਹ ਪਰਮੇਸ਼ਰ ਸਾਰੇ ਸਰੀਰਾਂ ਵਿੱਚ ਵੱਸਦਾ ਹੈ। ਤੇ ਜਦੋਂ ਇਹ ਦ੍ਰਿਵ ਦ੍ਰਿਸ਼ਟੀ ਹੋਈ ਤੇ ਸੰਗਤ ਜੀ ਫਿਰ ਸਾਨੂੰ ਉਹਦਾ ਹੀ ਸਰੂਪ ਨਜ਼ਰ ਆਵੇਗਾ।
ਗੁਣ ਨਿਧਾਨ ਗੋਬਿੰਦ ਅਨੂਪ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵਾਹਿਗੁਰੂ ਜੀ ਆਪ ਗੁਣਾਂ ਦਾ ਖਜ਼ਾਨਾ ਹੋ। ਜੋ ਨਾਮ ਗੁਰਬਾਣੀ ਦਾ ਹੈ ਅਤੇ ਵਿੰਦ ਨਾਮ ਜਾਣਨ ਦਾ ਹੈ, ਸੱਚੇ ਪਾਤਸ਼ਾਹ ਆਪ ਬਾਣੀ ਦੁਆਰਾ ਜਾਣੇ ਜਾਂਦੇ ਹੋ। ਜੋ ਨਾਮ ਵੇਦਾਂ ਦਾ ਵੀ ਹੈ, ਵਿੰਦ ਨਾਮ ਜਾਣਨ ਦਾ ਵੀ ਹੈ। ਮਹਾਰਾਜ ਆਪ ਵੇਦਾਂ ਕਰਕੇ ਗਿਆਨ ਕਰਕੇ ਜਾਣੇ ਜਾਂਦੇ ਹੋ। ਉਪਮਾ ਤੋਂ ਰਹਿਤ ਆਪ ਜੀ ਦੀ ਉਪਮਾ ਕਿਸੇ ਨਾਲ ਕੀਤੀ ਨਹੀਂ ਜਾ ਸਕਦੀ।
ਸਿਮਰ 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 ਜਨ ਸੋਈ,
ਸੱਚੇ ਪਾਤਸ਼ਾਹ ਜੀ ਉਹ ਜਨ ਉਹ ਸੇਵਕ ਜਿਨ੍ਹਾਂ ਤੇ ਆਪ ਜੀ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਉਹ ਮਨ ਕਰਕੇ ਬਾਣੀ ਕਰਕੇ ਤੇ ਸਰੀਰ ਕਰਕੇ ਆਪ ਜੀ ਦਾ ਸਿਮਰਨ ਕਰਦੇ ਨੇ। ਸੰਗਤ ਜੀ ਉਹਨਾਂ ਦਾ ਧਿਆਨ ਸਿਮਰਨ ਵਿੱਚ ਜੁੜ ਜਾਂਦਾ ਹੈ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ। ਕਈ ਵਾਰ ਸਾਡਾ ਵੀ ਚਿੱਤ ਕਰਦਾ ਹੈ ਕਿ ਅਸੀਂ ਵੀ ਸਿਮਰਨ ਕਰੀਏ। ਕੋਈ ਦੋ ਵਾਰੀ ਆਕੇਗਾ, ਕੋਈ ਚਾਰ ਵਾਰੀ ਆਕੇਗਾ, ਜਾਂ ਤਾਂ ਨੀਂਦ ਆ ਜਾਵੇਗੀ ਤੇ ਜਾਂ ਫਿਰ ਜਿਹੜਾ ਮਨ ਹੈ ਨਾ ਨੀ ਇਹ ਬਾਹਰ ਅੰਦਰ ਭੱਜ ਜਾਵੇਗਾ ਕਿ ਮੇਰਾ ਫਲਾਣਾ ਕੰਮ ਕਰਨ ਵਾਲਾ ਰਹਿ ਗਿਆ, ਫਲਾਣਾ ਕੰਮ ਕਰਨ ਵਾਲਾ ਰਹਿ ਗਿਆ, ਮੈਂ ਫਲਾਣੇ ਨੂੰ ਮਿਲਣਾ ਸੀ। ਫਿਰ ਇਹਦਾ ਮਨ ਜਿਹੜਾ ਨਾ ਬਾਹਰ ਨੂੰ ਭੱਜਦਾ ਹੈ। ਪਰ ਜਿਹਨਾਂ ਤੇ ਕਿਰਪਾ ਹੋ ਜਾਂਦੀ ਹੈ ਨਾ ਜੀ, ਉਹ ਟੇਕ ਕੇ ਸਿਮਰਨ ਕਰਦੇ ਨੇ ਮਨ ਬਾਣੀ ਤੇ ਸਰੀਰ ਕਰਕੇ। ਉਹ ਤਿੰਨਾਂ ਸਮਿਆਂ ਦੇ ਵਿੱਚ ਵੀ ਸਿਮਰਨ ਕਰਦੇ ਨੇ ਤੇ ਟਿਕਾਓ ਵਿੱਚ ਸਿਮਰਨ ਕਰਦੇ। ਸਤਿਗੁਰੂ ਜੀ ਕਹਿੰਦੇ ਨੇ ਸਿਮਰ 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 ਜਨ ਸੋਏ, ਇਹ ਜਨ ਇਹ ਪਰਮੇਸ਼ਰ ਦੇ ਸੇਵਕ ਵਾਹਿਗੁਰੂ ਦੇ ਪਿਆਰੇ, ਤੂੰ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਵਾਹਿਗੁਰੂ ਦਾ ਸਿਮਰਨ ਕਰ।
ਨਾਨਕ ਕਰਮ ਪ੍ਰਾਪਤ ਹੋਏ,
ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੂੰ ਕਰਮ ਬਖਸ਼ਿਸ਼ ਪ੍ਰਾਪਤ ਹੋ ਜਾਵੇ, ਕਿਉਂਕਿ ਇਹ ਜਿਹੜਾ ਕਰਮ ਸ਼ਬਦ ਹੈ ਨਾ ਜੀ ਇਹ ਫਾਰਸੀ ਦਾ ਸ਼ਬਦ ਹੈ। ਸਤਿਗੁਰੂ ਜੀ ਦੇ ਇੱਥੇ ਇਹ ਸ਼ਬਦ ਸੋਧ ਕੇ ਵਰਤਿਆ ਹੋਇਆ ਹੈ ਕਰਮ। ਫਾਰਸੀ ਦੇ ਵਿੱਚ ਇਹਨੂੰ ਕਹਿੰਦੇ ਨੇ ਕਰਮਮ। ਕਰਮਮ ਦਾ ਅਰਥ ਹੈ ਬਖਸ਼ਿਸ਼। ਇੱਥੇ ਵੀ ਕਰਮ ਦਾ ਅਰਥ ਜਿਹੜਾ ਉਹ ਬਖਸ਼ਿਸ਼ ਹੈ। ਸੱਚੇ ਪਾਤਸ਼ਾਹ ਜਿਹਨਾਂ ਨੂੰ ਆਪ ਜੀ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਨਾ ਮਹਾਰਾਜ, ਉਹ ਸਦੀਵ ਕਾਲ ਆਪ ਜੀ ਦਾ ਸਿਮਰਨ ਕਰਦੇ ਨੇ।
ਜਿਨ ਜਪਿਆ ਤਿਸ ਕੋ ਬਲਿਹਾਰ,
ਸੱਚੇ ਪਾਤਸ਼ਾਹ ਜਿਹਦਾ ਜਿਹਨਾਂ ਗੁਰਮੁਖਾਂ ਪਿਆਰਿਆਂ ਨੂੰ ਆਪ ਜੀ ਨੂੰ ਚੇਤੇ ਕੀਤਾ, ਆਪ ਜੀ ਦਾ ਨਾਮ ਜਪਿਆ ਸਿਮਰਨ ਕੀਤਾ, ਮੈਂ ਉਹਨਾਂ ਤੋਂ ਬਲਿਹਾਰ ਕੁਰਬਾਨ ਸਦਕੇ ਜਾਂਦਾ।
ਇਸ ਕਾ ਸੰਗ ਤਰੈ ਸੰਸਾਰ,
ਹਜ਼ੂਰ ਕਹਿੰਦੇ ਨੇ ਉਹਨਾਂ ਗੁਰਮੁਖਾਂ ਦੀ ਸੰਗਤ ਕਰਕੇ ਸੰਗਤ ਜੀ ਇਹ ਸੰਸਾਰ ਸਮੁੰਦਰ ਤੋਂ ਉਹ ਜੀਵ ਤਰ ਜਾਂਦੇ ਨੇ ਜਿਨ੍ਹਾਂ ਨੇ ਸਿਮਰਨ ਕੀਤਾ ਉਹਨਾਂ ਦੀ ਸੰਗਤ ਕਰਕੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਭਾਈ ਸਾਹਿਬ ਜੀ ਕਹਿੰਦੇ ਨੇ ਬਲਿਹਾਰੀ ਤਿੰਨਾਂ ਗੁਰਸਿੱਖਾਂ ਆਪ ਤਰੇ ਤਾਰੇਣ ਸਰੇਟਾ, ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਈਏ, ਵਾਰਨੇ ਪੇਰਨੇ ਜਾਈਏ ਜਿਹੜੇ ਆਪ ਤਰ ਗਏ ਤੇ ਸ੍ਰਿਸ਼ਟੀ ਨੂੰ ਤਾਰਦੇ ਨੇ। ਮੰਜ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਇਤ ਜਗ ਲੰਘਣ ਹਾਰਾ, ਐਸੇ ਉਹ ਗੁਰੂ ਕੇ ਪਿਆਰੇ ਜਿਹੜੇ ਆਪ ਤਰ ਗਏ ਤੇ ਫਿਰ ਜਿਹੜੇ ਉਹਨਾਂ ਦੀ ਸੰਗਤ ਕਰਦੇ ਨੇ ਨਾ ਜੀ, ਉਹ ਵੀ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਨੇ।
ਕਹੋ ਨਾਨਕ ਪ੍ਰਭ ਲੋਚਾ ਪੂਰੇ,
ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ ਹੇ ਪ੍ਰਭੂ ਜੀ, ਮੇਰੇ ਮਨ ਦੀ ਇੱਕ ਇੱਛਾ ਹੈ, ਜਿਵੇਂ ਸੰਗਤ ਦੇ ਵਿੱਚ ਆਪੋ ਆਪਣੀਆਂ ਇੱਛਾਵਾਂ ਕਾਮਨਾਵਾਂ ਭਾਵਨਾਵਾਂ ਲੈ ਕੇ ਗੁਰਮੁਖ ਪਿਆਰੇ ਗੁਰੂ ਦਰਬਾਰ ਵਿੱਚ ਹਾਜ਼ਰ ਹੁੰਦੇ ਨੇ, ਮਹਾਰਾਜ ਮੇਰੀ ਵੀ ਇੱਕ ਇੱਛਾ ਕਾਮਨਾ ਹੈ ਜੀ, ਉਹ ਕਿਰਪਾ ਕਰਕੇ ਮੇਰੀ ਕਾਮਨਾ ਪੂਰੀ ਕਰੋ।
ਸੰਤ ਜਨਾ ਕੀ ਬਾਸ਼ਾ ਧੂਰ,
ਪ੍ਰਭੂ ਨੇ ਪੁੱਛਿਆ ਵੀ ਤੁਹਾਡੀ ਇੱਛਾ ਕੀ ਹੈ ਤੇ ਬੇਨਤੀ ਕੀਤੀ, ਮਹਾਰਾਜ ਮੇਰੀ ਇੱਛਾ ਮੇਰੀ ਕਾਮਨਾ ਮੇਰੀ ਭਾਵਨਾ ਇਹ ਹੈ ਕਿ ਮੈਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਹੋ ਜਾਵੇ, ਮੈਂ ਤੁਹਾਡੇ ਤੋਂ ਇਹੀ ਮੰਗਦਾ ਹਾਂ ਮਹਾਰਾਜ। ਤੁਹਾਡੇ ਦਰਬਾਰ ਵਿੱਚ ਆ ਕੇ ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਮਕਾਨ ਮੰਗਦਾ, ਕੋਈ ਜ਼ਮੀਨ ਮੰਗਦਾ, ਵੱਕਰੀਆਂ ਮੰਗਾਂ ਨੇ ਮਹਾਰਾਜ, ਪਰ ਮੇਰੀ ਮੰਗ ਇਹ ਹੈ ਕਿਰਪਾ ਕਰਕੇ ਪੂਰੀ ਕਰ ਦਿਓ, ਮੈਨੂੰ ਸੰਤ ਜਨਾਂ ਦੀ ਚਰਨ ਧੂੜੀ ਪ੍ਰਾਪਤ ਹੋ ਜਾਵੇ। ਚਰਨ ਧੂੜੀ ਤੋਂ ਭਾਵ ਹੈ ਕਿ ਜਿਵੇਂ ਉਹ ਸ਼ਾਂਤ ਆਤਮਾ ਟਿਕਾਓ ਵਿੱਚ ਨੂੰ ਨਿਮਰਤਾ ਵਿੱਚ ਦੇ ਮਹਾਰਾਜ ਕਿਰਪਾ ਕਰਕੇ ਉਹਨਾਂ ਵਰਗੀ ਨਿਮਰਤਾ ਉਹਨਾਂ ਵਰਗਾ ਟਿਕਾਓ ਮੈਨੂੰ ਬਖਸ਼ਿਸ਼ ਕਰੋ। ਇਹ ਸਤਿਗੁਰਾਂ ਨੇ ਪਾਵਣ ਹੁਕਮਨਾਮੇ ਦੇ ਅੰਦਰ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਸਤਿਗੁਰੂ ਰਹਿਮਤ ਕਰਨ, ਸੰਗਤ ਜੀ ਆਪਾਂ ਵੀ ਇੱਕ ਨਾਲ ਜੁੜੀਏ, ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ, ਰੱਬ ਬਹੁਤ ਨਹੀਂ, ਰੱਬ ਇੱਕੋ ਹੀ ਹੈ, ਪਰਮੇਸ਼ਵਰ ਇੱਕੋ ਹੀ ਹੈ। ਜੇ ਬਹੁਤਿਆਂ ਨੂੰ ਮੰਨ ਕੇ ਚੱਲਾਂਗੇ ਤੇ ਆਪਣਾ ਪਾਰ ਉਤਾਰਾ ਨਹੀਂ ਹੋਵੇਗਾ, ਜੇ ਇੱਕ ਦੇ ਲੜ ਲੱਗਾਂਗੇ ਇੱਕ ਨੂੰ ਮੰਨਾਂਗੇ ਫਿਰ ਉਹ ਸਾਡੀ ਬਾਹ ਫੜੇਗਾ, ਫਿਰ ਸਾਡਾ ਪਾਰ ਉਤਾਰਾ ਹੋਵੇਗਾ। ਸੁਸੰਗਤ ਜੀ ਅੱਜ ਮੇਰੀ ਪੀੜ੍ਹੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਅਟਲ ਰਾਏ ਸਾਹਿਬ ਜੀ ਦਾ ਜੋਤੀ ਜੋਤ ਪੁਰਬ ਹੈ। ਬਾਬਾ ਅਟਲ ਰਾਏ ਜੀ ਛੋਟੀ ਉਮਰ ਵਿੱਚ ਆਪਣੇ ਹਾਣੀਆਂ ਦੇ ਨਾਲ ਖਿੱਦੋ ਖੂੰਡੀ ਖੇਡਿਆ ਕਰਦੇ ਸਨ, ਔਰ ਇੱਕ ਦਿਨ ਖੇਡਦਿਆਂ ਰਾਤ ਦਾ ਸਮਾਂ ਕਾਫੀ ਹੋ ਗਿਆ ਕਿ ਬਾਬਾ ਅਟਲ ਰਾਏ ਸਾਹਿਬ ਜੀ ਕਹਿਣ ਲੱਗੇ ਅੱਜ ਉੜਾਪਾ ਇਹ ਖੇਡ ਇੱਥੇ ਸਮਾਪਤ ਕਰਦੇ ਹਾਂ, ਸਵੇਰੇ ਆਪਾਂ ਫਿਰ ਸ਼ੁਰੂ ਕਰਾਂਗੇ। ਤੇ ਮੀਟੀ ਜਿਹੜੀ ਸੀ ਨਾ ਉਹ ਭਾਈ ਮੋਹਨ ਦੇ ਸਿਰ ਸੀ। ਉਸ ਵੇਲੇ ਮੋਹਨ ਖੇਡ ਰਿਹਾ ਸੀ ਕਿੱਡੋ ਕੁੰਡੀ, ਤੇ ਬਾਬਾ ਜੀ ਕਹਿਣ ਲੱਗੇ ਵੀ ਸਵੇਰੇ ਮੋਹਨ ਤੋਂ ਹੀ ਆਪਾਂ ਫਿਰ ਸ਼ੁਰੂ ਕਰਾਂਗੇ। ਸਾਰੇ ਬੱਚੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਭਾਈ ਮੋਹਨ ਇਹ ਗੁਰਮੁਖ ਸੋਇਨੀ ਖੱਤਰੀ ਦਾ ਬੱਚਾ ਸੀਗਾ ਜੀ, ਇਹ ਵੀ ਆਪਣੇ ਘਰ ਚਲਾ ਗਿਆ। ਰਾਤ ਸੁੱਤਾ ਸੀ, ਸੁੱਤੇ ਪਏ ਨੂੰ ਸੱਪ ਨੇ ਡੰਗ ਮਾਰਿਆ, ਇਹਦੀ ਮੌਤ ਹੋ ਗਈ। ਔਰ ਸਵੇਰ ਨੂੰ ਰੋਣਾ ਧੋਣਾ ਪੈ ਗਿਆ। ਬਾਬਾ ਟੱਲ ਰਾਏ ਜੀ, ਉਹਨਾਂ ਦੇ ਹੋਰ ਸਾਥੀ ਬੱਚੇ ਜਿਹੜੇ ਸੀ ਉਹ ਖੇਡਣ ਵਾਸਤੇ ਮੈਦਾਨ ਵਿੱਚ ਆ ਗਏ, ਤੇ ਬਾਬਾ ਜੀ ਕਹਿਣ ਲੱਗੇ ਕਿ ਮੋਹਨ ਨਹੀਂ ਆਇਆ, ਕਿਉਂਕਿ ਨੀਚੀ ਵਾਰੀ ਮੋਹਨ ਦੇ ਸਿਰ ਹੈ ਤੇ ਮੋਹਨ ਅਜੇ ਟਿਕਰ ਆਇਆ ਹੀ ਨਹੀਂ, ਜਾਓ ਪਤਾ ਕਰੋ। ਇੱਕ ਬੱਚਾ ਗਿਆ, ਉਹਨੇ ਜਾ ਕੇ ਵੇਖਿਆ ਤੇ ਉਹਦੇ ਘਰ ਵਿੱਚ ਰੋਣਾ ਧੋਣਾ ਸੀ। ਉਹਨੇ ਆਣ ਕੇ ਦੱਸਿਆ, ਬਾਬਾ ਜੀ ਮੋਹਨ ਨੂੰ ਰਾਤੀ ਸੱਪ ਲੜ ਗਿਆ ਤੇ ਉਹਦੀ ਮੌਤ ਹੋ ਗਈ ਹੈ। ਬਾਬਾ ਜੀ ਆਪ ਗਏ, ਬਾਬਾ ਟੱਲ ਰਾਏ ਸਾਹਿਬ ਜੀ ਗੁਰਮੁਖ ਸੋਇਨੀ ਦੇ ਘਰ ਗਏ ਤੇ ਸੰਗਤ ਜੀ ਜਾ ਕਰਕੇ ਮੋਹਨ ਦੇ ਗਲ ਵਿੱਚ ਉਹ ਖੂੰਡੀ ਜਿਹਦੇ ਨਾਲ ਖਿੱਦੋ ਖੇਡਦੇ ਸੀ ਨਾ, ਉਹ ਖੂੰਡੀ ਉਹਦੇ ਗਲ ਵਿੱਚ ਪਾ ਕੇ ਕਹਿਣ ਲੱਗੇ, ਉੱਠ, ਸਾਡੀ ਮੀਟੀ ਦੇਣ ਦਾ ਮਾਰਾ ਸੁੱਤਾ ਪਿਆ। ਇਤਿਹਾਸ ਕਹਿੰਦਾ ਵੀ ਭਾਈ ਮੋਹਨ ਜਿਹੜਾ ਸੀ ਉਹ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਉੱਠ ਕੇ ਬਹਿ ਗਿਆ, ਜਿੰਦਾ ਹੋ ਗਿਆ। ਔਰ ਜਿਸ ਵੇਲੇ ਬਾਬਾ ਟੱਲ ਰਾਏ ਜੀ ਦੇ ਨਾਲ ਬੱਚੇ ਖੇਡਣ ਲੱਗ ਪਏ, ਉੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਖਬਰ ਪਹੁੰਚ ਗਈ, ਮਹਾਰਾਜ ਤੁਹਾਡੇ ਸਾਹਿਬਜ਼ਾਦੇ ਨੇ ਅੱਜ ਇੱਕ ਬੱਚਾ ਜਿਹਨੂੰ ਰਾਤ ਸੱਪ ਲੜਿਆ ਸੀ ਉਹਦੀ ਮੌਤ ਹੋ ਗਈ ਸੀ, ਉਹਨੂੰ ਜਿੰਦਾ ਕਰ ਦਿੱਤਾ ਹੈ। ਸਤਿਗੁਰੂ ਪਾਤਸ਼ਾਹ ਜੀ ਜੋ ਗੁਰਸਿੱਖਾਂ ਤੋਂ ਗੱਲ ਸੁਣੀ, ਜਦੋਂ ਬਾਬਾ ਟੱਲ ਰਾਏ ਸਾਹਿਬ ਜੀ ਖੇਡ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਗਏ, ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਸੁਭਾਏ ਮਾਨ ਸਨ, ਬਾਬਾ ਜੀ ਨੇ ਜਾ ਕੇ ਨਮਸਕਾਰ ਕੀਤੀ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਬੇਟਾ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਪੈਂਦੀਆਂ, ਇੱਕ ਜੰਗਲ ਵਿੱਚ ਦੋ ਸ਼ੇਰ ਨਹੀਂ ਰਹਿੰਦੇ, ਤੇ ਇਤਰਾ ਹੈ ਕਿ ਜਾਂ ਤਾਂ ਅਸੀਂ ਸਰੀਰ ਤਿਆਗ ਦਿੰਦੇ ਹਾਂ ਕਿ ਤੁਸੀਂ ਮਾਤ ਲੋਕ ਵਿੱਚ ਰਹੋ, ਤੇ ਨਹੀਂ ਤੇ ਫਿਰ ਤੂੰ ਸਰੀਰ ਤਿਆਗੂ ਅਸੀਂ ਰਵਾਂਗੇ। ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੁਣ ਕੇ ਬਾਬਾ ਟੱਲ ਰਾਏ ਸਾਹਿਬ ਜੀ ਚੁੱਪ ਚੁਪੀਤੇ, ਜਿੱਥੇ ਹੁਣ ਬਾਬਾ ਜੀ ਦਾ ਪਾਵਨ ਨੌ ਮੰਜ਼ਿਲਾ ਅਸਥਾਨ ਹੈ ਸੰਗਤ ਜੀ, ਇੱਥੇ ਆ ਗਏ। ਇੱਥੇ ਉਦੋਂ ਸ਼ਮਸ਼ਾਨ ਘਾਟ ਹੁੰਦਾ ਸੀ, ਇੱਥੇ ਅੰਮ੍ਰਿਤਸਰ ਦੀਆਂ ਮੜੀਆਂ ਹੁੰਦੀਆਂ ਸਨ, ਸ਼ਮਸ਼ਾਨ ਘਾਟ ਸੀ। ਔਰ ਜਿੱਥੇ ਸਰੋਵਰ ਦੇ ਕਿਨਾਰੇ ਤੇ ਪਾਲਕੀ ਬਣੀ ਹੋਈ ਹੈ, ਇੱਥੇ ਆ ਕੇ ਆਪ ਜੀ ਦੇ ਲੰਮੇ ਪੈ ਕੇ ਉੱਪਰ ਚਾਦਰ ਪਾਉਣ ਲਈ ਤੇ ਪੰਜ ਭੂਤਕ ਸਰੀਰ ਤਿਆਗ ਕੇ ਸੱਚਖੰਡ ਪਿਆਨਾ ਕਰ ਗਏ। ਅੱਜ ਦਾ ਦਿਹਾੜਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹ ਖਬਰ ਪਹੁੰਚੀ ਵੀ ਆਪ ਜੀ ਦੇ ਸਾਹਿਬਜ਼ਾਦੇ ਨੇ ਸਰੀਰ ਤਿਆਗ ਦਿੱਤਾ ਹੈ, ਤੇ ਸਤਿਗੁਰੂ ਜੀ ਆਪ ਆਏ, ਸੰਗਤਾਂ ਆਈਆਂ, ਫਿਰ ਇੱਥੇ ਜਿੱਥੇ ਹੁਣ ਨੌ ਮੰਜ਼ਿਲਾ ਸਥਾਨ ਹੈ ਸੰਗਤ ਜੀ, ਇੱਥੇ ਬਾਬਾ ਟਲ ਰਾਏ ਸਾਹਿਬ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ। ਇਉਂ ਗੁਰੂ ਪਿਤਾ ਦੀ ਆਗਿਆ ਦਾ ਪਾਲਣ ਕਰਦੇ ਹੋਏ ਬਾਬਾ ਟਲ ਰਾਏ ਜੀ ਅੱਜ ਦੇ ਦਿਨ ਸੰਜੇ ਜੀ ਜੋਤੀ ਜੋਤ ਮਿਲੀ ਸੰਪੂਰਨ ਥੀ ਯਾਰਾਂ। ਉਹਨਾਂ ਨੇ ਆਪਣੀ ਜੋਤ ਵਾਹਿਗੁਰੂ ਦੀ ਜੋਤ ਵਿੱਚ ਮਿਲਾ ਕੇ ਸੰਪੂਰਨਤਾ ਪ੍ਰਾਪਤ ਕੀਤੀ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਸੇਵਕ ਜਥਾ ਚਨਾੜ ਵੱਲੋਂ ਬਾਬਾ ਟਲ ਰਾਏ ਸਾਹਿਬ ਜੀ ਦੇ ਅਸਥਾਨ ਤੇ ਸੰਗਤ ਜੀ ਬਾਬਾ ਜੀ ਦਾ ਜੋਤੀ ਜੋਤ ਪੁਰਬ ਜਿਹੜਾ ਹੈ ਉਹ ਬੜੀ ਭਾਵਨਾ ਦੇ ਸਹਿਤ ਮਨਾਇਆ ਜਾ ਰਿਹਾ ਹੈ। ਸ਼ਾਮ ਨੂੰ 5 ਤੋਂ 6 ਵਜੇ ਤੱਕ ਇਤਿਹਾਸ ਦੀ ਕਥਾ ਜਿਹੜੀ ਹੈ ਉਹ ਬਾਬਾ ਟਲ ਰਾਏ ਸਾਹਿਬ ਜੀ ਹੋਵੇਗੀ। ਅੱਜ ਸ਼ਾਮ ਦੀ ਕਥਾ ਜਿਹੜੀ ਹੈ ਉਹ ਮੰਜੀ ਸਾਹਿਬ ਨਹੀਂ ਹੋਵੇਗੀ ਸੰਗਤ ਜੀ, ਮੰਜੀ ਸਾਹਿਬ ਜੀ ਦੀ ਬਜਾਏ ਅੱਜ ਸਾਰੀਆਂ ਸੰਗਤਾਂ ਨੇ ਸੋ ਸ਼ਾਮੀ 5 ਤੋਂ 6 ਵਜੇ ਤੀਕਰ ਬਾਬਾ ਟਲ ਰਾਏ ਸਾਹਿਬ ਜੀ ਦੇ ਅਸਥਾਨ ਤੇ ਪਹੁੰਚ ਕਰਕੇ ਇਤਿਹਾਸ ਦੀ ਕਥਾ ਸਰਵਣ ਕਰਨੀ। ਆਓ ਜਿਹੜੀ ਲੜੀਵਾਰ ਕਥਾ ਚੱਲ ਰਹੀ ਹੈ ਧੰਨ ਗੁਰੂ ਨਾਨਕ ਦੇਵ ਜੀ ਥਿੱਤੀ ਬਾਣੀ ਦੇ ਰੂਪ ਵਿੱਚ ਪਾਵਨ ਉਪਦੇਸ਼ ਦੇ ਰਹੇ ਨੇ। ਇਹ ਬਾਣੀ ਦੀਆਂ 3 ਥਿੱਤਾਂ ਦੀ ਵਿਚਾਰ ਆਪਾਂ ਸਰਵਣ ਕੀਤੀ ਹੈ ਅਤੇ 4ਥੀ ਥਿੱਤ ਦੁਆਰਾ ਸਤਿਗੁਰੂ ਜੀ ਜੋ ਉਪਦੇਸ਼ ਦੇ ਰਹੇ ਨੇ ਆਓ ਪਿਆਰ ਸਾਹਿਬ ਸੁਣੀਏ ਜੀ।
ਚੌਥ ਉਪਾਏ ਚਾਰੇ ਬੇਦਾ,
ਹਜ਼ੂਰ ਕਹਿੰਦੇ ਨੇ ਚੌਥ ਉਪਾਏ ਚਾਰੇ ਬੇਦਾ। ਚੌਥ ਤੋਂ ਭਾਵ ਹੈ 4ਥੀ ਥਿੱਤ, 4ਥੀ ਥਿੱਤ ਦੁਆਰਾ ਉਪਦੇਸ਼ ਦਿੰਦੇ ਨੇ ਵਾਹਿਗੁਰੂ ਨੇ। 4 ਵੇਦ ਜਿਹੜੇ ਨੇ ਨਾ ਉਹ ਪੈਦਾ ਕੀਤੇ ਨੇ, ਅਥਵਾ 4 ਵੇਦ ਪੈਦਾ ਕਰਨ ਦੀ ਉਹਨਾਂ ਰਿਸ਼ੀਆਂ ਮੁਨੀਆਂ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ ਵਾਹਿਗੁਰੂ ਨੇ। ਸੰਗਤ ਜੀ ਇਹ ਜਿਹੜੇ ਵੇਦ ਨੇ ਨਾ ਆਮ ਕਰਕੇ ਕਹਾਵਤ ਹੈ ਵੀ ਬ੍ਰਹਮੇ ਨੇ ਰਚੇ ਨੇ, ਪਰ ਹਜ਼ੂਰ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਕਿ ਇਹ ਬ੍ਰਹਮੇ ਨੇ ਰਚੇ ਨਹੀਂ, ਬ੍ਰਹਮੇ ਨੂੰ ਰਿਸ਼ੀਆਂ ਮੁਨੀਆਂ ਨੇ ਇਹ ਵੇਦ ਲਿਖ ਕੇ ਇਹ ਪੜ੍ਹਨ ਵਾਸਤੇ ਦਿੱਤੇ ਸੀ। 4 ਵੇਦ ਬ੍ਰਹਮੇ ਕੋ ਦਈਏ, ਇਹ 4 ਵੇਦ ਜਿਹੜੇ ਬ੍ਰਹਮੇ ਨੂੰ ਦਿੱਤੇ ਨੇ। ਰਹੋ ਵਿਚਾਰ, ਸਤਿਗੁਰੂ ਜੀ ਕਹਿੰਦੇ ਨੇ ਕਿ 4 ਵੇਦ ਵਾਹਿਗੁਰੂ ਨੇ ਪੈਦਾ ਕੀਤੇ।
ਖਾਣੀ ਚਾਰੇ ਬਾਣੀ ਭੇਦਾ,
ਇਸੇ ਤਰ੍ਹਾਂ ਹੀ ਪਰਮਾਤਮਾ ਨੇ 4 ਖਾਣੀਆਂ ਪੈਦਾ ਕੀਤੀਆਂ ਨੇ, ਅੰਡਜ ਜੇਰਜ ਸੇਤਵ ਤੇ ਉਤਪਜ, ਭਾਵ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਜੇਰ ਤੋਂ ਪੈਦਾ ਹੋਣ ਵਾਲੇ ਜਿਵੇਂ ਮਨੁੱਖ ਤੇ ਪਸ਼ੂ ਨੇ, ਸੇਤਜ ਮੁੜਕੇ ਤੋਂ ਪੈਦਾ ਹੋਣ ਵਾਲੇ ਜਿਵੇਂ ਜੂਆਂ ਲੀਖਾਂ ਅਤੇ ਬਿਰਚਾਂ ਦੇ ਮੁੜਕੇ ਤੋਂ ਗੂੰਦ ਬਰੋਜਾ ਇਤਿਆਦਿਕ ਪੈਦਾ ਹੁੰਦਾ ਹੈ, ਉਤਪੁਜ ਜਿਹੜੇ ਧਰਤੀ ਵਿੱਚੋਂ ਜਿਵੇਂ ਬਨਸਪਤੀ ਹੈ। ਇਹ 4 ਖਾਣੀਆਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਇਹ 4 ਖਾਣੀਆਂ ਵੀ ਵਾਹਿਗੁਰੂ ਨੇ ਪੈਦਾ ਕੀਤੀਆਂ ਨੇ ਅਤੇ 4 ਬਾਣੀਆਂ ਪਰਾ ਪਸੰਤੀ ਨਦਮਾ ਤੇ ਬੈਕਰੀ, ਇਹ 4 ਬਾਣੀਆਂ ਵੀ ਉਸ ਵਾਹਿਗੁਰੂ ਨੇ ਪੈਦਾ ਕੀਤੀਆਂ ਨੇ। ਭੇਦਾ ਇਹਨਾਂ ਦੇ ਵਿੱਚ ਭੇਦ ਵੀ ਰੱਖਿਆ ਹੈ।
ਅਸ਼ਟ ਦਸਾ ਖੱਟ 3 ਉਪਾਏ,
ਭੇਦ ਇਹ ਰੱਖਿਆ ਸੰਗਤ ਜੀ। ਹਜ਼ੂਰ ਨੇ ਜਪਜੀ ਸਾਹਿਬ ਜੀ ਦੇ ਵਿੱਚ ਜ਼ਿਕਰ ਕੀਤਾ ਕੇਤੀਆ ਖਾਣੀ ਕੇਤੀਆ ਬਾਣੀ, ਬਾਣੀਆਂ ਕਿਤਨੀਆਂ ਹੀ ਹਨ ਤੇ ਖਾਣੀਆਂ ਵੀ ਕਿਤਨੀਆਂ ਹਨ, ਇਹ ਤਾਂ ਮੁੱਕਦੇ ਨਾ। 4 ਅੰਡੇ ਦੇ ਜੇਰਜ ਸੇਤ ਤੇਲ ਭੁਜ ਪਰਾ ਪਸੰਤੀ ਨਦਮਾ ਤੇ ਵੈਕਰੀ, ਇਹ ਮੁੱਕਣੇ, ਇਹਦੇ ਤੋਂ ਇਲਾਵਾ ਹੋਰ ਕਿਤਨੀਆਂ ਖਾਣੀਆਂ ਨੇ, ਕੋਲਿਆਂ ਦੀ ਖਾਣ ਹੈ, ਸੋਨੇ ਦੀ ਖਾਣ ਹੈ, ਕਿਤਨੀਆਂ ਖਾਣੀਆਂ ਨੇ ਸੰਗਤ ਜੀ, ਤੇ ਕਿਤਨੀਆਂ ਹੀ ਬਾਣੀਆਂ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿਹੜਾ ਭੇਦ ਹੈ ਇਹ ਵਾਹਿਗੁਰੂ ਨੇ ਰੱਖਣਾ ਕੀਤਾ ਹੈ। ਔਰ ਇਸੇ ਤਰ੍ਹਾਂ ਹੀ
ਅਸ਼ਟ ਦਸਾ ਖੱਟ ਤੀਨ ਉਪਾਈ,
ਅਸ਼ਟ ਦਸਾ ਅੱਠ ਤੇ ਦਸਾ ਦਸ, ਦਸ ਤੇ ਅੱਠ ਅਠਾਰਾਂ, ਅਠਾਰਾਂ ਪੁਰਾਣ ਵੀ ਪਰਮੇਸ਼ਰ ਨੇ ਰਚੇ ਨੇ। ਔਰ ਖੱਟ, ਖੱਟ ਨਾਮ ਛੇ ਦਾ ਸੰਗਤ ਜੀ, ਸਤਿਗੁਰੂ ਜੀ ਕਹਿੰਦੇ ਨੇ ਔਰ ਛੇ ਜਿਹੜੇ ਸ਼ਾਸਤਰ ਨੇ ਨਾ ਇਹ ਵੀ ਵਾਹਿਗੁਰੂ ਨੇ ਪੈਦਾ ਕੀਤੇ ਨੇ। ਅਤੇ ਤੀਨ ਉਪਾਏ, ਤਿੰਨ ਜਿਹੜੇ ਗੁਣ ਨੇ ਰਜੂ ਤਮੋ ਤੇ ਸਤੋ ਗੁਣ, ਇਹ ਵੀ ਵਾਹਿਗੁਰੂ ਨੇ ਪੈਦਾ ਕੀਤੇ ਹਨ। ਅਥਵਾ ਚਾਰ ਵੇਦ, ਚਾਰ ਬਾੜੀਆਂ, ਚਾਰ ਆੜੀਆਂ, ਔਰ ਅਠਾਰਾਂ ਪ੍ਰਾਣ, ਛੇ ਸ਼ਾਸਤਰ, ਇਹ ਸਾਰੇ ਹੀ ਮਾਇਆ ਦੇ ਜਿਹੜੇ ਤਿੰਨ ਗੁਣ ਨੇ ਨਾ ਇਹਨਾਂ ਵਿੱਚ ਪੈਦਾ ਕੀਤੇ।
ਸੋ ਬੁਝਾ ਜਿਸ ਆਪ ਬੁਝਾਈ,
ਪਰ ਇਹਨਾਂ ਨੂੰ ਸਮਝਦਾ ਉਹ ਹੈ ਜਿਹਨਾਂ ਤੇ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਦੇ ਨੇ, ਜਿਹਨਾਂ ਨੂੰ ਆਪ ਸਮਝ ਬਖਸ਼ ਕਰਦੇ ਨੇ।
ਹੀਨ ਸਮਾਵਾ ਚੌਥਾ ਵਾਸਾ,
ਸੰਗਤ ਜੀ ਜਿਹੜੇ ਗੁਰਮੁਖ ਪਿਆਰੇ ਇਹਨਾਂ ਗੁਣਾਂ ਦਾ ਅਭੇਵ ਕਰ ਲੈਂਦੇ ਨੇ, ਭਾਵ ਤਿੰਨਾਂ ਗੁਣਾਂ ਨੂੰ ਨਾਸ ਕਰਕੇ ਤੇ ਚੌਥੇ ਪਦ ਵਿੱਚ ਵਾਸਾ ਕਰਦੇ ਨੇ।
ਪ੍ਰਣਵਤ ਨਾਨਕ ਹਮਤਾ ਕੇ ਦਾਸਾ,
ਹਜ਼ੂਰ ਬੇਨਤੀ ਪੂਰਵਕ ਕਥਨ ਕਰਦੇ ਨੇ ਕਿ ਅਸੀਂ ਉਹਨਾਂ ਦੇ ਦਾਸ ਹਾਂ ਜਿਹਨਾਂ ਨੇ ਤਿੰਨ ਗੁਣਾਂ ਨੂੰ ਅਭਾਵ ਕਰ ਦਿੱਤਾ ਹੈ, ਨੇੜ ਦਿੱਤਾ ਹੈ, ਤੇ ਚੌਥੇ ਤੁਰੀਆ ਪਦ ਦੇ ਵਿੱਚ ਜਿਹਨਾਂ ਨੇ ਆਪਣਾ ਨਿਵਾਸ ਕੀਤਾ।
ਪੰਚਮੀ ਪੰਚ ਭੂਤ ਬੇਤਾਲਾ,
ਪੰਚਮੀ ਥਿਤ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਨੇ। ਪੰਚ ਭੂਤ ਬੇਤਾਲਾ, ਜਿਹੜੇ ਪੰਜ ਭੂਤ ਨੇ ਨਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹਨਾਂ ਪੰਜਾਂ ਭੂਤਾਂ ਦੇ ਵੱਸ ਹੋ ਕਰਕੇ ਤੇ ਇਹ ਜਿਹੜਾ ਜੀਵ ਹੈ ਇਹ ਬੇਤਾਲਾ, ਬੇ ਦਾ ਅਰਥ ਹੈ ਰਹਿਤ, ਤਾਲਾ ਦਾ ਅਰਥ ਹੈ ਸਰੂਪ, ਆਪਣੇ ਸਰੂਪ ਵੱਲੋਂ ਰਹਿਤ ਹੋ ਰਿਹਾ ਹੈ। ਅਥਵਾ ਪੰਚ ਭੂਤ ਬੇਤਾਲਾ, ਸੰਗਤ ਜੀ ਜਿਹੜੇ ਇਹ ਪੰਜ ਤੱਤ ਨੇ ਜਿਨ੍ਹਾਂ ਦੁਆਰਾ ਵਾਹਿਗੁਰੂ ਨੇ ਸਰੀਰ ਦੀ ਰਚਨਾ ਰਚੀ ਹੈ, ਇਸ ਸਰੀਰ ਦੀ ਬਣਤਰ ਬਣਾਈ ਹੈ, ਗਰੀਬ ਨਿਵਾਸ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਕਿ ਇਹ ਪੰਜ ਤੱਤਾਂ ਦੇ ਨਾਲ ਮਿਲ ਕਰਕੇ ਬੇਤਾਲਾ ਹੋ ਰਿਹਾ।
ਆਪ ਅਗੋਚਰ ਪੁਰਖ ਨਿਰਾਲਾ,
ਪ੍ਰਭੂ ਆਪ ਇੰਦਰੀਆਂ ਦੇ ਵਿਸ਼ੇ ਤੋਂ ਰਹਿਤ ਹੈ, ਪੂਰਨ ਤੇ ਅਸੰਗ,
ਇੱਕ ਭ੍ਰਮ ਭੁੱਖੇ ਮੋਹ ਪਿਆਸੇ,
ਇੱਕ ਮਨਮੁੱਖ ਜਿਹੜੇ ਨੇ ਨਾ ਉਹ ਭਰਮ ਦੇ ਵਿੱਚ ਪੈ ਕਰਕੇ ਅਤੇ ਤ੍ਰਿਸ਼ਨਾ ਦੇ ਵੱਸ ਹੋ ਕਰਕੇ ਭੁੱਖੇ ਅਤੇ ਮੂੰਹ ਵਿੱਚ ਪੈ ਕੇ ਪਿਆਸੇ ਹਨ।
ਇੱਕ ਰਸ ਚਾਖ ਸ਼ਬਦ ਤ੍ਰੇ ਬਤਾਸੇ,
ਇੱਕ ਗੁਰਮੁਖ ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਉਪਦੇਸ਼ ਨੂੰ ਚੱਕ ਕੇ ਸੰਗਤ ਜੀ ਅਭਿਆਸ ਕਰਕੇ ਤੇ ਉਹ ਦੁਨਿਆਵੀ ਪਦਾਰਥਾਂ ਵੱਲੋਂ ਤ੍ਰਿਪਤਾਸੇ ਰੱਜ ਗਏ ਹਨ।
ਇੱਕ ਰੰਗ ਰਾਤੀ ਇੱਕ ਮਰ ਧੂਰ,
ਇੱਕ ਜਿਹੜੇ ਗੁਰਮੁਖ ਨੇ ਉਹ ਵਾਹਿਗੁਰੂ ਦੇ ਰੰਗ ਪ੍ਰੇਮ ਵਿੱਚ ਰੰਗੇ ਹੋਏ ਨੇ, ਇੱਕ ਜਿਹੜੇ ਮਨਮੁਖ ਨੇ ਉਹ ਨਾਮ ਤੋਂ ਬਗੈਰ ਮਰ ਕੇ ਧੂੜੀ ਬਣ ਗਏ।
ਇੱਕ ਦਰ ਘਰ ਸਾਚਾ ਦੇਖ ਹਦੂਰ,
ਇੱਕ ਗੁਰਮੁਖ ਗੁਰੂ ਕੀ ਸੰਗਤ ਰੂਪੀ ਦਰ ਤੇ ਆ ਕਰਕੇ ਆਪਣੇ ਸਰੂਪ ਰੂਪੀ ਘਰ ਨੂੰ ਵੇਖ ਲੈਂਦੇ ਨੇ। ਤੇ ਸੰਗਤ ਜੀ ਸਰੂਪ ਰੂਪੀ ਘਰ ਵਿੱਚ ਤਿਗ ਕਰਕੇ ਉਹ ਸਾਚਾ ਦੇਖ ਹਦੂਰ ਸੱਚੇ ਵਾਹਿਗੁਰੂ ਨੂੰ ਆਪਣੇ ਡਿਗਟ ਵੇਖਦੇ ਨੇ ਸਦਾ ਅੰਗ ਸੰਗੇ ਅਭੰਗੰਗ ਦੇ ਭੂਤੇ ਫਿਰ ਉਹਨਾਂ ਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਹੈ
ਝੂਠੇ ਕਹੋ ਨਾਹੀ ਪਤ ਨਾਓ
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਤੇ ਪੈਰ ਝੂਠ ਬੋਲਦਾ ਨੂੰ ਉਹਨੂੰ ਨਾ ਤਾਂ ਇੱਜ਼ਤ ਪ੍ਰਾਪਤ ਹੁੰਦੀ ਹੈ ਤੇ ਨਾ ਹੀ ਉਹਨਾਂ ਨੂੰ ਸਤਿਕਾਰ ਯੋਗ ਨਾਮ ਪ੍ਰਾਪਤ ਹੁੰਦਾ
ਮਗੋ ਨਾ ਸੂਚਾ ਕਾਲਾ ਕਾਊ
ਹਜ਼ੂਰ ਇੱਕ ਉਦਾਹਰਨ ਦਿੰਦੇ ਨੇ ਵੀ ਜਿਵੇਂ ਕਾਲਾ ਕਾਂ ਜਿਹੜਾ ਨਾ ਉਹ ਕਦੇ ਵੀ ਸੁੱਚਾ ਪਵਿੱਤਰ ਨਹੀਂ ਹੁੰਦਾ ਕਿਉਂਕਿ ਉਹ ਗੰਦਗੀ ਵਿੱਚ ਚੁੰਝਾ ਮਾਰਦਾ ਹੈ ਗੰਦਗੀ ਵਿੱਚ ਚੁੰਝਾ ਮਾਰਨ ਕਰਕੇ ਉਹ ਕਾਲਾ ਕਾਂ ਕਦੇ ਵੀ ਪਵਿੱਤਰ ਨਹੀਂ ਮੰਨਿਆ ਗਿਆ ਇਸੇ ਤਰ੍ਹਾਂ ਸੰਗਤ ਜੀ ਜੇ ਤਾਂ ਮਨ ਕਾਲਾ ਹੈ ਨਾ ਝੂਠ ਬੋਲਣ ਕਰਕੇ ਨਿੰਦਿਆ ਰੂਪੀ ਗੰਦਗੀ ਕਾਰਨ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਉਹ ਜੀਵ ਕਦੇ ਵੀ ਸੁੱਚਾ ਪਵਿੱਤਰ ਨਹੀਂ ਮੰਨਿਆ ਜਾਂਦਾ
ਪਿੰਜਰ ਪੰਖੀ ਬੰਦਿਆ ਕੋਈ
ਜਿਵੇਂ ਕੋਈ ਪੰਛੀ ਸੰਗਤ ਜੀ ਪਿੰਜਰੇ ਵਿੱਚ ਬੱਧਾ ਹੋਵੇ
ਸ਼ੇਰੀ ਭਰਮਾ ਮੁਕਤ ਨਾ ਹੋਏ
ਉਹ ਪਿੰਜਰੇ ਦੇ ਜਿਹੜੇ ਛੇਕ ਨੇ ਨਾ ਸ਼ੇਰੀ ਨਾਮ ਛੇਕ ਦਾ ਹੈ ਜਿਹੜੇ ਪਿੰਜਰੇ ਦੇ ਛੇਕ ਨੇ ਉਹਨਾਂ ਦੇ ਵਿੱਚ ਭਰਮ ਦਾ ਹੈ ਕਦੇ ਚੁੰਝ ਬਾਹਰ ਕੱਢਦਾ ਹੈ ਕਦੇ ਪੈਰ ਬਾਹਰ ਕੱਢਦਾ ਹੈ ਪਰ ਹਜ਼ੂਰ ਕਹਿੰਦੇ ਨੇ ਇਸ ਤਰ੍ਹਾਂ ਛੇਕਾਂ ਦੇ ਰਾਹੀਂ ਮੂੰਹ ਬਾਹਰ ਕੱਢਣ ਕਰਕੇ ਪੈਰ ਬਾਹਰ ਕੱਢਣ ਕਰਕੇ ਉਹਦਾ ਛੁਟਕਾਰਾ ਨਹੀਂ ਹੁੰਦਾ
ਤੌ ਛੂਟੈ ਜਾ ਖਸਮ ਛੁਡਾਏ
ਇਸੇ ਤਰ੍ਹਾਂ ਸੰਗਤ ਜੀ ਇਹ ਜਿਹੜਾ ਜੀਵ ਹੈ ਨਾ ਇਹ ਸਰੀਰ ਰੂਪੀ ਪਿੰਜਰੇ ਦੇ ਵਿੱਚ ਕੈਦ ਹੈ ਦੇ ਅਭਿਮਾਨ ਦੇ ਅੰਦਰ ਇਹ ਕੈਦ ਹੈ ਔਰ ਇਹ ਜਿਹੜੇ ਸਰੀਰ ਦੇ ਛੇਕ ਨੇ ਨਾ ਜੀ ਦੋ ਅੱਖਾਂ ਦੋ ਨਾਸਕਾਂ ਦੋ ਕੰਨ ਮੂੰਹ ਇਹ ਜਿਹੜੇ ਛੇਕ ਨੇ ਇਹਨਾਂ ਛੇਕਾਂ ਦੇ ਰਾਹੀਂ ਭਰਮਦਾ ਹੈ ਕਦੇ ਕੰਨ ਕਰ ਕਰਕੇ ਸੁਣਦਾ ਹੈ ਵੀ ਇਹ ਕੀ ਗੱਲਾਂ ਕਰਦੇ ਨੇ ਕਿਸੇ ਦੀ ਨਿੰਦਿਆ ਸੁਣਦਾ ਹੈ ਕਿਸੇ ਦੀ ਉਸਤਲ ਸੁਣਦਾ ਹੈ ਔਰ ਕਦੇ ਇਹ ਅੱਖਾਂ ਦੇ ਨਾਲ ਪਰਾਏ ਰੂਪ ਨੂੰ ਤੱਕਦਾ ਹੈ ਪਰਾਏ ਧਨ ਨੂੰ ਤੱਕਦਾ ਹੈ ਇਹ ਭਰਮਦਾ ਫਿਰਦਾ ਹੈ ਜਿਹੜਾ ਜੀਵ ਹੈ ਨਾ ਜੀ ਇਹ ਸਰੀਰ ਰੂਪੀ ਪਿੰਜਰੇ ਦੇ ਵਿੱਚ ਭਰਮਦਾ ਹੈ ਤੇ ਇਹਨਾਂ ਛੇਕਾਂ ਦੇ ਰਾਹੀਂ ਬਾਹਰ ਤੱਕਦਾ ਪਰ ਇਹਦਾ ਛੁਟਕਾਰਾ ਨਹੀਂ ਹੁੰਦਾ ਛੁਟਕਾਰਾ ਕਦੋਂ ਹੋਵੇਗਾ ਹਜ਼ੂਰ ਕਹਿੰਦੇ ਨੇ ਤੌ ਛੂਟੇ ਤਦੋਂ ਹੀ ਇਹਦਾ ਛੁਟਕਾਰਾ ਹੋਵੇਗਾ ਜਾਂ ਖਸਮ ਛਡਾਏ ਜਾਂ ਮਾਲਕ ਵਾਹਿਗੁਰੂ ਆਪ ਕਿਰਪਾ ਕਰਕੇ ਇਹਨੂੰ ਇਹ ਸਰੀਰ ਉੱਤੇ ਪਿੰਜਰੇ ਵਿੱਚੋਂ ਛਡਾਵੇਗਾ
ਗੁਰਮਤ ਮੇਲੇ ਭਗਤ ਦ੍ਰਿੜਾਏ
ਹਾਂ ਪ੍ਰਭੂ ਕਿਰਪਾ ਕਰਕੇ ਗੁਰੂ ਦੀ ਮਤ ਗੁਰੂ ਦਾ ਉਪਦੇਸ਼ ਗੁਰੂ ਦੀ ਸਿੱਖਿਆ ਨਾਲ ਮਿਲਾ ਕਰਕੇ ਇਹ ਗੁਰੂ ਦੀ ਪਰਮੇਸ਼ਵਰ ਦੀ ਭਗਤੀ ਦ੍ਰਿੜ ਕਰਵਾ ਕੇ ਇਹਨੂੰ ਇਸ ਪਿੰਜਰੇ ਵਿੱਚੋਂ ਛਡਾ ਲਵੇਗਾ ਸੰਗਤ ਜੀ ਸਮਾਂ ਵੱਧ ਹੋ ਗਿਆ ਮੈਂ ਖਿਮਾ ਮੰਗਦਾ ਹਾਂ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕਰਨ ਇਹ ਸਰੀਰ ਉੱਤੇ ਪਿੰਜਰੇ ਦੇ ਵਿੱਚ ਜੀਵ ਵਾਰ ਵਾਰ ਆਉਂਦਾ ਭਰਮਦਾ ਹੈ ਆਪਾਂ ਵੀ ਬੇਨਤੀ ਕਰਿਆ ਕਰੀਏ ਮਹਾਰਾਜ ਸਾਡੇ ਤੇ ਕਿਰਪਾ ਕਰੋ ਸਾਡਾ ਪੂਰੇ ਗੁਰੂ ਗੁਰੂ ਸ਼ਬਦ ਨਾਲ ਮਿਲਾਪ ਕਰਵਾਓ ਅਸੀਂ ਗੁਰੂ ਸ਼ਬਦ ਦੀ ਕਮਾਈ ਕਰਕੇ ਮਹਾਰਾਜ ਇਹ ਸਰੀਰ ਉੱਤੇ ਪਿੰਜਰੇ ਦੇ ਵਿੱਚੋਂ ਆਪਣੇ ਆਪ ਜਿਹੜਾ ਕੈਦ ਹੈ ਨਾ ਇਹਨੂੰ ਛਡਾ ਸਕੀਏ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਫਿਰ ਸੰਗਤਾਂ ਨੂੰ ਬੇਨਤੀ ਹੈ ਜੀ ਸ਼ਾਮ ਦੇ ਦੀਵਾਨ ਬਾਬਾ ਅਟਲ ਰਾਏ ਸਾਹਿਬ ਜੀ ਵਿਖੇ ਸੱਜਣਗੇ ਸੰਗਤਾਂ ਨੇ ਉੱਥੇ ਹਾਜ਼ਰੀਆਂ ਭਰਨੀਆਂ ਜੀ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਸਤਿਗੁਰੂ ਜੀ ਦਾ ਆਪ ਸੰਗਤਾਂ ਦਾ ਖੁੱਟਾਨ ਕੋਟ ਸ਼ੁਕਰ ਹੈ ਜੀ
ਪਿੰਜਰ ਪੰਖੀ ਬੰਦਿਆ ਕੋਈ ਸ਼ੇਰੀ ਭਰਮ ਮੁਕਤ ਨਾ ਹੋਈ ਤੌ ਛੂਟਾਇਆ ਕਸਮ ਛੁਡਾਈ ਗੁਰਮਤ ਮੇਲੇ ਭਗਤ ਰੜਾ